ਸਤਨਾਮ ਸ੍ਰੀ ਵਾਹਿਗੁਰੂ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਨਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਿੱਖ ਸਾਧ ਸੰਗਤ ਵਡਭਾਗੇ ਹੋ ਆਪ ਜੋ ਨਿਤਨੇਮ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੁੜਮਿਲ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਦੇ ਹੋਏ ਆਪਣਾ ਜੀਵਨ ਸਫਲ ਬਣਾ ਰਹੇ ਹੋ। ਜਿਉਂ ਆਇਆ ਤਨ ਭਾਵ ਜਿਤਨੇ ਕਦਮ ਚੱਲ ਕੇ ਆਏ ਕੋਟਾਨ ਕੋਟ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਜੁੜੀਏ ਗੁਰੂ ਚਰਨਾਂ ਦੇ ਨਾਲ, ਕਰੀਏ ਮਨ ਬਿਰਤੀ ਨੂੰ ਇਕਾਗਰ ਔਰ ਪਿਆਰ ਸਤਿਕਾਰ ਸਹਿਤ ਸਰਬੱਤ ਮਾਈ ਭਾਈ ਵੀਰ ਬਜ਼ੁਰਗ ਸਤਿਗੁਰੂ ਜੀ ਦੀ ਬਖਸ਼ਿਸ਼ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ਾਂ ਦਾ ਬਹੁਤ ਤਰ੍ਹਾਂ ਕਰਕੇ ਸਾਡੇ ਸੰਸਾਰੀ ਜੀਵਾਂ ਨੂੰ ਜੋ ਉਪਦੇਸ਼ ਹੈ ਉਸ ਦਾ ਇਹ ਮਕਸਦ ਹੈ ਕਿ ਜੀਵ ਆਪਣੇ ਮੂਲ ਨਾਲੋਂ ਪਰਮ ਪਿਤਾ ਪਰਮਾਤਮਾ ਨਾਲੋਂ ਆਪਣੇ ਧਰਮ ਨਾਲੋਂ ਟੁੱਟ ਨਾ ਜਾਏ। ਜੁੜੇ ਹੋਏ ਦੀ ਕੀਮਤ ਹੈ, ਟੁੱਟੇ ਦੀ ਕੋਈ ਕੀਮਤ ਨਹੀਂ। ਆਖਿਆ ਜਾਂਦਾ ਹੈ ਜੁੜਿਆ ਹੋਇਆ ਅੱਕ ਦਾ ਫਲ ਵੀ ਸੋਹਣਾ ਲੱਗਦਾ ਹੈ, ਪਰ ਜਦੋਂ ਉਹ ਟੁੱਟ ਜਾਂਦਾ ਹੈ ਜੋ ਉਸ ਦੀ ਹਾਲਤ ਹੁੰਦੀ ਹੈ ਉਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਉਦਾਹਰਣ ਬਣ ਜਾਂਦੀ ਹੈ। ਬੂਟਾ ਅੱਕ ਦਾ ਮਾੜਾ ਹੈ ਤੇ ਅੱਕ ਦੇ ਬੂਟੇ ਨੂੰ ਫਲ ਵੀ ਮਾੜਾ ਹੀ ਹੈ, ਇਹ ਗੱਲ ਨਹੀਂ। ਪਰ ਇੱਥੇ ਉਦਾਹਰਣ ਇਹ ਹੈ, ਸਮਝਣ ਵਾਲੀ ਗੱਲ ਇਹ ਹੈ ਕਿ ਜੁੜੇ ਹੋਏ ਦੀ ਕੀ ਕੀਮਤ ਹੈ। ਤੇ ਫਿਰ ਆਖਿਆ ਜਾਂਦਾ ਹੈ ਕਿ ਜੁੜਿਆ ਹੋਇਆ ਜੋ ਪਾਣੀ ਜੋ ਲਹਿਰ ਹੈ ਜਦ ਤੱਕ ਉਹ ਜੁੜੀ ਹੋਈ ਹੈ ਤਦ ਤੱਕ ਉਸ ਦੀ ਬੜੀ ਕੀਮਤ ਹੈ। ਜਦੋਂ ਉਹ ਲਹਿਰ ਆਪਣੇ ਮੂਲ ਨਾਲੋਂ ਨਦੀ ਨਾਲੋਂ ਸਮੁੰਦਰ ਨਾਲੋਂ ਵੱਖ ਹੋ ਜਾਂਦੀ ਹੈ ਤੇ ਉਸ ਦੀ ਜੋ ਹਾਲਤ ਹੈ ਉਹ ਵੀ ਸਾਨੂੰ ਬਹੁਤ ਸਮਝਣ ਗੋਚਰੀ ਹੈ। ਮਹਾਤਮਾ ਜਨਾਂ ਦੀ ਇਹ ਕੋਸ਼ਿਸ਼ ਹੈ ਕਿ ਬੰਦਾ ਆਪਣੇ ਇਸ਼ਟ ਨੂੰ, ਆਪਣੀ ਬਾਣੀ ਨੂੰ, ਆਪਣੀ ਬੋਲੀ ਨੂੰ ਪਰਮਾਤਮਾ ਨੂੰ ਨਾ ਭੁਲਾਏ ਤੇ ਸੰਪੂਰਨ ਸਾਡੇ ਵੱਡਿਆਂ ਦਾ ਬਜ਼ੁਰਗਾਂ ਦਾ ਵੀ ਕਰੀਬ ਕਰੀਬੇ ਖਿਆਲ ਹੁੰਦਾ ਕਿ ਸਾਡੇ ਆਉਣ ਵਾਲੀ ਸੰਤਾਨ ਵੀ ਪਰਮਾਤਮਾ ਨੂੰ ਕਿਤੇ ਵਿਸਾਰ ਨਾ ਦੇਵੇ, ਭੁਲਾ ਨਾ ਦੇਵੇ। ਕੋਸ਼ਿਸ਼ ਹੈ ਸਭ ਦੀ ਤੇ ਉਸ ਦਾ ਸਦਕਾ ਜੋ ਬੰਦਾ ਯਤਨ ਕਰਦਾ ਹੈ ਉਸ ਨੂੰ ਬਹੁਤਾ ਨਹੀਂ ਤੇ ਥੋੜਾ ਫਲ ਤੇ ਲੱਗਦਾ ਹੀ ਹੈ, ਫਾਇਦਾ ਤੇ ਹੁੰਦਾ ਹੀ ਹੈ। ਯਤਨ ਕਰਨਾ ਤੇ ਸਾਡਾ ਫਰਜ਼ ਬਣਦਾ ਹੀ ਹੈ ਨਾ। ਗੁਰਦੇਵ ਦਾ ਫਰਮਾਨ ਹੈ, ਜੁੜਿਆ ਹੋਇਆ ਅੱਕ ਦਾ ਫਲ ਸੋਹਣਾ ਹੈ, ਖੱਖੜੀਆਂ ਸੁਹਾਵੀਆਂ, ਲੱਗੜੀਆਂ ਅੱਕ ਕੰਠ, ਬਿਰਹਿ ਵਿਛੋੜਾ ਧਨੀ ਸਿਉਂ, ਨਾਨਕ ਸਹਿਸੇ ਗੰਠ। ਕਹਿੰਦੇ ਅੱਕ ਦੀਆਂ ਖੱਖੜੀਆਂ ਜੁੜੀਆਂ ਹੋਈਆਂ ਸੀ ਤੇ ਸੋਹਣੀਆਂ ਲੱਗਦੀਆਂ ਸੀ, ਪਰ ਜਦੋਂ ਟੁੱਟ ਗਈਆਂ ਕਹਿੰਦੇ ਤੁੰਬਾ ਤੁੰਬਾ ਹੋ ਕੇ ਖਿੰਡ ਗਈਆਂ ਅੱਕ ਦੀਆਂ ਖੱਖੜੀਆਂ। ਰੱਬ ਤੋਂ ਟੁੱਟਿਆ ਹੋਇਆ ਬੰਦਾ ਵੀ ਇਸ ਪ੍ਰਕਾਰ ਹੀ ਖਿੰਡ ਜਾਂਦਾ ਹੈ। ਸਾਡੇ ਮਾਤਾ ਪਿਤਾ ਬਜ਼ੁਰਗ ਇਹੀ ਕਹਿੰਦੇ ਨੇ ਕਿ ਆਪਣੀ ਬੋਲੀ ਨੂੰ ਮੁੱਖ ਰੱਖੋ, ਬੋਲੋ, ਗੁਰਬਾਣੀ ਸਿੱਖੋ, ਆਪਣੇ ਧਰਮ ਤੇ ਆਪਣੇ ਕਲਚਰ ਨਾਲ ਜੁੜੇ ਰਹੋ। ਇਸ ਦਾ ਉਪਦੇਸ਼ ਸ਼ਾਇਦ ਕੋਈ ਟਾਵਾਂ ਮਾਂ ਬਾਪ ਹੋਏ ਜੋ ਇਸ ਗੱਲ ਤੇ ਨਾ ਖਿਆਲ ਦਿੰਦਾ ਹੋਵੇ, ਨਹੀਂ ਤੇ ਸਭ ਦੀ ਕੋਸ਼ਿਸ਼ ਹੈ, ਕਿਉਂਕਿ ਉਸ ਨਾਲ ਜੁੜਿਆ ਹੋਇਆ ਪਿਆਰਿਓ ਬਹੁਤ ਕੁਝ ਦੇ, ਤੇ ਉਸ ਦੇ ਨਾਲ ਟੁੱਟ ਜਾਣ ਤੇ ਕੁਝ ਵੀ ਨਹੀਂ। ਅਰਦਾਸ ਹੈ ਤੁਧ ਚਿੱਤੇ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਪਰਮਾਤਮਾ ਤੂੰ ਯਾਦ ਆਉਂਦਾ ਏ ਤੇ ਮਹਾ ਆਨੰਦ ਹੈ, ਜੇ ਤੂੰ ਵਿਸਰ ਜਾਂਦਾ ਏ ਤੇ ਜੀਵਨ ਦਾ ਮਰਨਾ ਹੁੰਦਾ ਹੈ। ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ, ਜਿਨ੍ਹਾਂ ਤੇ ਤੂੰ ਦਿਆਲ ਹੁੰਦਾ ਏ ਐ ਕਰਤੇ ਪੁਰਖ ਹੋ ਤੈਨੂੰ ਧਿਆਉਂਦੇ ਨੇ, ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਉਹ ਤੈਨੂੰ ਇਸ ਪ੍ਰਕਾਰ ਮਨ ਚਿੱਤ ਕਰਕੇ ਧਿਆਉਂਦੇ ਨੇ, ਜਪਦੇ ਨੇ, ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਤੂੰ ਮੇਰਾ ਸਾਹਿਬ ਹੈ ਤੇ ਮੈਂ ਨਿਮਾਣੀ ਦਾ ਮਾਣ ਹੈ। ਕੀ ਬੇਨਤੀ ਹੈ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਆਪਣੇ ਪ੍ਰਭੂ ਅੱਗੇ ਅਰਦਾਸ ਕਰਦਾ ਸਾਹਿਬ, ਅਰਦਾਸ ਹੈ ਸੁਣ ਸੁਣ ਜੀਵਾਂ ਤੇਰੀ ਬਾਣੀ, ਤੇਰੀ ਬਾਣੀ ਸੁਣਦਾ ਹੀ ਰਹਾਂ, ਤੇਰੀ ਬਾਣੀ ਸੁਣਦਿਆਂ ਹੀ ਜੀਵਨ ਬਤੀਤ ਕਰਾਂ। ਭਾਵ ਕੇ ਬਾਣੀ ਸੁਣ ਕੇ ਪ੍ਰਭ ਚਿੱਤ ਆਉਂਦਾ ਹੈ, ਗੁਰੂ ਦੀ ਯਾਦ ਆਉਂਦੀ ਹੈ। ਜਦੋਂ ਅਸੀਂ ਮਹੱਲਾ ਪੰਜਵਾਂ ਮਹੱਲਾ ਚੌਥਾ ਕਹਿੰਦੇ ਹਾਂ, ਸਾਨੂੰ ਆਪਣੇ ਸਤਿਗੁਰੂ ਯਾਦ ਆ ਜਾਂਦੇ ਨੇ। ਜਦੋਂ ਬਾਣੀ ਪੜ੍ਹਦੇ ਹਾਂ ਤੇ ਯਾਦ ਆਉਂਦਾ ਕਿ ਗੁਰੂ ਜੀ ਕਿਸ ਪ੍ਰਕਾਰ ਆਪਣੇ ਸਿੱਖਾਂ ਨੂੰ ਇਹ ਅੰਮ੍ਰਿਤਮਈ ਬਚਨ ਸੁਣਾ ਕੇ ਨਿਹਾਲ ਕਰਦੇ ਹੋਣਗੇ। ਇਹ ਯਾਦਾਂ ਹੀ ਬੰਦਗੀ ਹੈ ਪਿਆਰਿਓ। ਤੋ ਆਓ ਜੁੜੀਏ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਗੁਰਬਾਣੀ ਦੇ ਨਾਲ। ਆਸਾ ਮਹੱਲਾ ਪਹਿਲਾ, ਆਸਾ ਰਾਗ ਹੈ ਤੇ ਪਹਿਲੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 12 ਅੰਗ ਤੇ ਅੰਕਿਤ ਹੈ, ਰਹਿਰਾਸ ਸਾਹਿਬ ਦੀ ਬਾਣੀ ਦੇ ਅੰਦਰ। ਇਤ ਸਰਵਰੜ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ। ਇਸਦੇ ਉਚਾਰਨ ਦਾ ਖਾਸ ਖਿਆਲ ਮੇਰੇ ਵੀਰ ਔਰ ਭੈਣਾਂ ਰੱਖਣਾ, ਕਿਉਂਕਿ ਇਸਦਾ ਉਚਾਰਨ ਕਈ ਵਾਰ ਮੁਸ਼ਕਲ ਲੱਗਦਾ ਹੈ, ਜਿਹਦੇ ਕਰਕੇ ਜਦੋਂ ਇਸ ਨੂੰ ਉਚਾਰਨਾ ਮੈਂ ਆਪਦੇ ਵਾਸਤੇ ਸੌਖਾ ਤਰੀਕਾ ਦੱਸ ਦਿੰਦਾ ਕਿ ਆਪ ਇਸ ਅੱਖਰ ਨੂੰ ਥੋੜਾ ਵੰਡ ਕੇ ਬੋਲ ਰਹੋਗੇ ਤੇ ਬੋਲਣਾ ਸੌਖਾ ਹੋ ਜਾਏਗਾ। ਸਰ ਵਰ ਅੜੈ, ਅੜੈ ਨੂੰ ਅਲੱਗ ਬੋਲ ਕੇ ਫਿਰ ਜਦ ਦੋ ਚਾਰ ਵਾਰ ਬੋਲਾਂਗੇ ਪ੍ਰੈਕਟਿਸ ਹੋ ਜਾਏਗੀ, ਫਿਰ ਇਕੱਠਾ ਸਰਵਰੜੈ ਬੋਲਿਆ ਜਾਏਗਾ। ਨਹੀਂ ਤੇ ਜ਼ਿਆਦਾਤਰ ਸਰਵੜੇ ਹੀ ਬੋਲਦੇ ਨੇ, ਇਹ ਕਰਾਰਾ ਵਿੱਚੋਂ ਖਾ ਜਾਂਦੇ ਨੇ। ਸਰਵੜਾ ਤੋਂ ਭਾਵ ਹੈ ਇਹ ਸੰਸਾਰ ਸਰੋਵਰ ਇੱਕ ਤਲਾਬ ਦੀ ਨਿਆਈ ਹੈ। ਤਿਤ ਤੋਂ ਭਾਵ ਇਸ ਸੰਸਾਰ ਰੂਪੀ ਸਰੋਵਰ ਦੇ ਅੰਦਰ ਭਈ ਲੇ ਨਿਵਾਸਾ, ਇਹ ਮਨਾ ਨਿਵਾਸ ਹੈ ਸਾਡੇ ਜੀਵਾਂ ਦਾ। ਤੇ ਸਰੋਵਰ ਦੇ ਅੰਦਰ ਤਲਾਬ ਦੇ ਅੰਦਰ ਪਾਣੀ ਹੈ ਤੇ ਆਖਿਆ ਹਾਂ ਇਸ ਪਾਣੀ ਦੇ ਅੰਦਰ ਇਸ ਸਰੋਵਰ ਦੇ ਅੰਦਰ ਦੋ ਚੀਜ਼ਾਂ ਨੇ, ਪਾਣੀ ਪਾਵਕ ਵਿਸ਼ੇ ਵਾਸ਼ਨਾ ਦਾ ਪਾਣੀ ਤ੍ਰਿਸ਼ਨਾ ਦਾ ਰੂਪ ਅੱਗ ਬਣ ਜਾਂਦਾ ਹੈ, ਇਹ ਇਸ ਸੰਸਾਰ ਸਰੋਵਰ ਦੇ ਅੰਦਰ ਪਾਣੀ ਹੈ। ਆਖੋ ਸਤਨਾਮ। ਵਾਸ਼ਨਾ ਅਧੀਨ ਹਰ ਮਨੁੱਖ ਹੈ, ਕੋਈ ਬਹੁਤਾ ਤੇ ਕੋਈ ਥੋੜਾ, ਕੋਈ ਕਿਸੇ ਵਾਸ਼ਨਾ ਦਾ ਗ੍ਰਸਤ ਹੈ ਤੇ ਕੋਈ ਕਿਸੇ ਦਾ। ਗੁਰੂ ਜੀ ਕਹਿੰਦੇ ਤ੍ਰਿਸ਼ਨਾ ਤੇ ਬੰਦੇ ਦੀ ਬੁੱਝਦੀ ਨਹੀਂ, ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲਾ ਕਰੋਰੇ ਮਨ ਨਹੀਂ ਹੋਰੇ, ਪਰੇ ਪਰੇ ਹੀ ਕੀ ਬੂਝੀ ਨਹੀਂ ਬੁੱਝਦੀ। ਸਹਿਸ ਖੱਟੇ ਲੱਖ ਕੋਠ ਧਾਵੇ, ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ। ਕਹਿੰਦੇ ਹਜ਼ਾਰਾਂ ਖੱਟਦਾ ਏ ਤੇ ਲੱਖਾਂ ਨੂੰ ਦੌੜਦਾ ਏ। ਉਦਾਹਰਣ ਦਿੱਤੀ ਅੱਜ ਕੱਲ ਜੇ ਹੁਣ ਗੁਰੂ ਜੀ ਬਾਣੀ ਉਚਾਰਦੇ ਫਿਰ ਤੇ ਮਿਲੀਅਨ ਬਿਲੀਅਨ ਦੀਆਂ ਗੱਲਾਂ ਚੱਲਣੀਆਂ ਸੀ, ਉਦੋਂ ਹਜ਼ਾਰਾਂ ਲੱਖਾਂ ਵੀ ਅੱਜ ਕੱਲ ਦੇ ਮਿਲੀਅਨ ਬਿਲੀਅਨ ਵਰਗੇ ਹੀ ਸਨ। ਪਿਆਰਿਓ, ਸੰਸਾਰ ਦੇ ਅੰਦਰ ਮੋਹ ਵਾਸ਼ਨਾ ਵਿਸ਼ੇ ਵਾਸ਼ਨਾ ਦਾ ਇਹ ਜੋ ਪਾਣੀ ਔਰ ਤ੍ਰਿਸ਼ਨਾ ਰੂਪੀ ਅੱਗ ਹੈ, ਇਹੀ ਸੰਸਾਰ ਦੇ ਅੰਦਰ ਸਭ ਹੈ। ਪੰਕਜ ਮੋਹ ਪਗ ਨਹੀਂ ਚਾਲੇ, ਪਗ ਤੋਂ ਭਾਵ ਹੈ ਪੈਰ, ਨਹੀਂ ਚਾਲੇ ਤੋਂ ਭਾਵ ਹੈ ਕਿ ਚੱਲਦੇ ਨਹੀਂ, ਪੈਰ ਪੁੱਟਿਆ ਨਹੀਂ ਜਾਂਦਾ। ਜਦੋਂ ਚਿੱਕੜ ਹੋਵੇ ਨਾ ਪੁੱਟਿਆ ਨਹੀਂ ਜਾਂਦਾ ਪੈਰ। ਬਾਬਾ ਫਰੀਦ ਜੀ ਵੀ ਆਪਣੇ ਗੁਰੂ ਦੀ ਸੇਵਾ ਵਿੱਚ ਸਨ ਤੇ ਉਹਨਾਂ ਨੇ ਵੀ ਕਿਹਾ, ਪਰ ਤੱਕ ਅਰਥ ਤੇ ਇਸੇ ਤਰ੍ਹਾਂ ਹੀ ਲੋਕ ਲੈ ਲੈਂਦੇ ਨੇ ਕਿ ਜਦੋਂ ਬਾਬਾ ਜੀ ਜਾਣ ਲੱਗੇ ਤੇ ਮੀਂਹ ਬਹੁਤ ਪਿਆ ਸੀ, ਰਸਤਾ ਕੱਚਾ ਸੀ, ਚਿੱਕੜ ਸੀ, ਇਸ ਕਰਕੇ ਬਾਬਾ ਜੀ ਡਰ ਗਏ। ਪਰ ਮਹਾਤਮਾ ਜਨ ਇਸ ਦਾ ਅਰਥ ਕਰਦੇ ਨੇ ਨਹੀਂ, ਬਾਬਾ ਫਰੀਦ ਜੀ ਤੇ ਕਹਿੰਦੇ ਨੇ ਕਿ ਜਦੋਂ ਕੋਈ ਮੁਰਸ਼ਦ ਦੀ ਸੇਵਾ ਵਿੱਚ ਪਿਆਰ ਸ਼ਰਧਾ ਨਾਲ ਲੱਗਦਾ ਹੈ, ਇਹ ਸੰਸਾਰ ਦੀਆਂ ਵਾਸ਼ਨਾਵਾਂ ਦਾ ਚਿੱਕੜ ਬੰਦੇ ਨੂੰ ਚੱਲਣ ਤੋਂ ਰੋਕਦਾ ਹੈ। ਫਰੀਦਾ ਗਲੀਏ ਚਿੱਕੜ ਦੂਰ, ਘਰ ਨਾਲ ਪਿਆਰੇ ਨਿਹੋ, ਚਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨਿਹੋ। ਚੱਲਣ ਤੋਂ ਰੋਕਦਾ ਹੈ ਤੇ ਆਖਿਆ ਬਾਬਾ ਫਰੀਦ ਨੇ ਕਿ ਮੀਂਹ ਜਿਹੜਾ ਇਹ ਬਾਹਰਲੇ ਮੀਂਹ ਦੀ ਗੱਲ ਨਹੀਂ, ਮੀਂਹ ਤੇ ਪੈਂਦਾ ਹੈ ਕਿ ਜਦੋਂ ਕੋਈ ਥੋੜਾ ਬਹੁਤਾ ਚੱਲ ਜਾਂਦਾ ਹੈ ਫਿਰ ਪ੍ਰਭਤਾ ਦਾ ਮੀਂਹ ਪੈਂਦਾ ਹੈ, ਵਡਿਆਈਆਂ ਦਾ ਮੀਂਹ ਪੈਂਦਾ ਹੈ ਕਿ ਜਦੋਂ ਸਿਵ ਤੋਂ ਸਲਾਹ ਹੁੰਦੀ ਫਿਰ ਹੰਕਾਰ ਆਉਂਦਾ, ਤੇ ਜਦੋਂ ਹੰਕਾਰ ਆ ਜਾਂਦਾ ਹੈ ਫਿਰ ਬੰਦਾ ਬਹੁਤ ਕੁਛ ਬਦਲ ਜਾਂਦਾ ਹੈ ਕਿ ਮੇਰੇ ਵਰਗਾ ਕੋਈ ਨਿਤਨੇਮੀ ਨਹੀਂ, ਮੇਰੇ ਵਰਗਾ ਕੋਈ ਭਜਨੀਕ ਨਹੀਂ, ਇਹ ਮੀਂਹ ਹੈ। ਪਰ ਬਾਬਾ ਫਰੀਦ ਕਹਿੰਦੇ ਇਸ ਤੋਂ ਅੱਗੇ ਲੰਘ ਕੇ ਜੋ ਆਪਣੇ ਮੁਰਸ਼ਦ ਦੇ ਦਰ ਤੱਕ ਪਹੁੰਚਦਾ ਹੈ ਉਹ ਪ੍ਰਵਾਨ ਹੋ ਜਾਂਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਨਾ ਗਿਆ ਤੇ ਨਿਉਂ ਟੁੱਟ ਜਾਏਗਾ। ਮੋਹ ਦਾ ਸੰਸਾਰ ਅੰਦਰ ਚਿੱਕੜ ਹੈ ਤੇ ਜਿਹਦੇ ਵਿੱਚ ਪੈਰ ਚੱਲ ਨਹੀਂ ਰਿਹਾ, ਪੰਕਜ ਤੋਂ ਭਾਵ ਚਿੱਕੜ। ਹਮ ਦੇਖਾ ਤਹ ਡੂਬੀ ਅਲੇ, ਇਹਨੂੰ ਇਸ ਪ੍ਰਕਾਰ ਉਚਾਰਨ ਕਰਨਾ, ਮੇਰੇ ਦੇਖਦਿਆਂ ਦੇਖਦਿਆਂ ਬੇਅੰਤ ਹੀ ਇਸ ਮੋਹ ਦੇ ਚਿੱਕੜ ਵਿੱਚ ਡੁੱਬ ਜਾਂਦੇ ਨੇ। ਬੜੇ ਬੜੇ ਰਿਸ਼ੀ ਮਹਾਤਮਾ ਇਸ ਮੋਹ ਦੇ ਚਿੱਕੜ ਚ ਡੁੱਬੇ ਦੇਖੇ ਗਏ। ਕਥਾ ਜਦ ਸਾਖੀਆਂ ਸ਼ੁਰੂ ਕਰਾਂਗੇ ਤੇ ਲੰਬੀ ਹੋ ਜਾਏਗੀ, ਗੁਰਬਾਣੀ ਦੀ ਵਿਚਾਰ ਨਾਲ ਜੁੜੀਏ। ਇਸ ਮੋਹ ਦੇ ਚਿੱਕੜ ਵਿੱਚ ਡੁੱਬ ਕੇ ਬੰਦਾ ਬਹੁਤ ਕੁਝ ਭੁੱਲ ਜਾਂਦਾ ਹੈ, ਬਹੁਤ ਕੁਝ ਭੁੱਲ ਜਾਂਦਾ। ਮਨ ਏਕ ਨਾ ਚੇਤ ਸਮੂੜ ਮਨਾ ਹੈ, ਮਨਾ ਉਸ ਪਰਮਾਤਮਾ ਨੂੰ ਸਮਝਾਉਂਦਾ ਆਪਣੇ ਮਨ ਨੂੰ। ਮੂੜ ਮਨਾ ਮੂਰਖ ਮਨਾ, ਸਾਡੀ ਆਤਮਾ ਸਾਡੇ ਮੂਰਖ ਮਨ ਨੂੰ ਕਹਿੰਦੀ ਹੈ, ਆਪਣੇ ਆਪ ਨੂੰ ਉਪਦੇਸ਼ ਹੈ। ਏਕ ਨਾ ਚੇਤਸ, ਉਸ ਪਰਮਾਤਮਾ ਨੂੰ ਕਿਉਂ ਨਹੀਂ ਚੇਤਦਾ, ਇੱਕ ਵਾਹਿਗੁਰੂ ਨੂੰ ਕਿਉਂ ਨਹੀਂ ਯਾਦ ਕਰਦਾ, ਯਾਦ ਕਰ। اس نو پلا نا، کیونکہ اس نو یاد کیتیاں کچھ فائدہ ہے تے پلیاں وسریاں کچھ فائدہ نہیں، ہر بسرت تیرے گن گلیا رہاؤ، ہری دے بسرن کر کے پرماتما دے پلن کر کے تیرے گن گل جان گے، جویں آپا کہنے فلانی چیز گل گئی ہن کسے کم دی نہیں رہی، جدو بندہ رب نو بھل جاندا اے پرماتما دی یاد وسار دیندا اے اودے گن گل لگ پیندے نے، ایک ایک کر کے گن گلی جاندا اے تے جدو سارے گل جاندے نے، سیب دی پیٹی دے وچ ایک دو سیب گل جان، پھر دو دی چار گل جان، پھر ساری گل جان، تے پھر اسی پیٹی نو کھول کے تھوڑا کہنے ہاں کہ ہن دیکھی، کہندے اسی طرح بنی بنائی اینو سٹ دو گار وچ، پال کے دے وچ ہن ایک بھی سیب چنگا نہیں رہ گیا، جے تھوڑے بہتے بچے ہن تے بچاؤن دی کوشش کری دیے، عقیدہ گلیاں دے نالوں الگ کر لو، دا درشٹانت ادھارن ہے کہ رب نالوں وسریاں ہویاں ساڈے وی گن گلدے نے، پیارے او رب نالوں ٹٹیاں سکھ نہیں، ہر بسرت تیرے گن گلیا، گرو جی کہندے ہری نوں بسرن تے گن گل جاندے، ہر بسرت صدا خواری تاں کو دھوکھا کہاں بیاپے، جا کو اوٹ تمہاری آکھو ستنام، ہری دے بسرن تے صدا خواری ہی ہے، انہاں نوں دھوکھا نہیں بیاپدا، انہاں نال دھوکھا نہیں ہوندا جنہاں نوں پرم پتا پرماتما دی اوٹ ہوندی ہے، دھوکھا انہاں نال ہوندا، فریب انہاں نال ہوندا جڑے اپنے آپ وچ بہتے سیانے بن جاندے، اپنے آپ سیانے بن کے آپ کردے نے پھر سارے، ہن گرو دی لوڑ نہیں، اسی بڑے سیانے ہو گئے ہاں پھر انہاں نوں دھوکھا بیاپ جاندا، گرو جی بخشش کرو بینتی کیویں کریے، تے ستگرو جی کہندے اس پرکار پرماتما اگے بینتی کر، نہ ہوں جتی ستی نہیں پڑیا، اے واہ گرو میرے وچ سنجم بھی نہیں، میرے وچ ست دے گن بھی نہیں، میں پڑھیا لکھیا کوئی گیان وان بہتا بھی نہیں، مورخ مگدا میں مورخ ہاں، تے مگدا پا مورخاں دا وی مکھیا، مگد اس نوں کہندے جڑا مورخاں دا وی مکھیا ہوے، مورخ مگدا جنم پیا، اس پرکار سارے اوگنا دے وچ میرا سارا جنم بتیت ہو رہا ہے، آکھو ستنام، سب اوگن میں گن نہیں کوئی، کیوں کر کنت ملاوا ہوئی، گرو رام داس پاتشاہ جی تھے اور ایک بخشش کر دے نے، ہم اوگن پرے ایک گن نہ ہی، امرت شاڑ بکھے بکھے، اسی اوگنا دے پرے ہوئے ہاں، تے آخیا کی نشانی اوگنا دے پرے دی، پوچھیا گرو نے، آخیا امرت شکدے نہیں، تے بکھے بکھ کھائی ساری شگی جانے، آکھو ستنام، وہ تے ساڈے کولوں چھٹدی نہیں، اج تے خاص دینے، اج تے ضرور شکنی، سال نواں چڑھ گیا اے شکنی، لوہڑی آ گئی اے شکنی، دیوالی آ گئی اے شکنی، ہن تے سکھ نال ہر ویکینڈ ہی دیوالی لوہڑی ہوندا اے، آکھو ستنام، اگے تے لوہڑی وساکھی تے ہی بچیاں نوں کہندی باہر نہ جائیو، لوکی پی کے ترے پھر دے ہون گیا میں کوئی مارے گا، پر ہون دے آج دے کہ ہر ویکینڈ تے لوڑی تے دوالی بنی ہون دی، کیونکہ پہلا انسٹور کیتا ہون دا کہ جدو مرجی کڑو تے ادھو میں پی لو، امرت نہیں شک دے داتا، امرت پینا اوکھا لگ دا ہے سانو، اے بکھے بکھ کھائی جانے، ارداس کریے اس مالک دے اگے، نہ جتی ستی نہیں پڑیا، مورخ مگدا جنم پیا، پرنوت نانک تن کی سرنا، اے نانک گرو سچے پاتشاہ جی میری بینتی ہے، میں تیری سرن چاہ، مینو انہاں دا سنگ بخش جن توں نہیں وسریا، جنہاں نوں توں وسریا نہیں انہاں دی مینوں سرن دے، انہاں دا سنگ بخش، ਉਹਨਾਂ ਦਾ ਮਿਲਾਪ ਬਖਸ਼ ਜਿਹੜੇ ਤੈਨੂੰ ਮਿਲੇ ਹੋਏ ਨੇ। ਮੇਰੀ ਇਹ ਬੇਨਤੀ ਹੈ, ਮੈਂ ਉਹਨਾਂ ਦੀ ਸ਼ਰਨ ਵਿੱਚ ਰਹਾਂ। ਜੁੜਿਆਂ ਦੀ ਸ਼ਰਨ ਵਿੱਚ ਰਵਾਂਗੇ ਤੇ ਰੱਬ ਦੇ ਨੇੜੇ ਹੋ ਜਾਵਾਂ। ਟੁੱਟਿਆਂ ਦੀ ਸੰਗਤ ਕਰਾਂਗੇ ਤੇ ਉਹ ਤੇ ਹੋਰ ਬਥੇਰੇ ਇਹੋ ਜਿਹੇ ਵਚਨ ਕਰਨਗੇ ਕਿ ਜੇ ਥੋੜਾ ਬਹੁਤਾ ਚਿੱਤ ਕਰਦਾ ਹੋ ਸੁਖਮਨੀ ਸਾਹਿਬ ਤੋਂ ਜਪਜੀ ਸਾਹਿਬ ਤੇ ਆ ਜਾਵਾਂਗੇ, ਜਪਜੀ ਸਾਹਿਬ ਤੋਂ ਮੂਲ ਮੰਤਰ ਤੇ ਆ ਜਾਵਾਂਗੇ, ਮੂਲ ਮੰਤਰ ਤੋਂ ਫਿਰ ਵਾਹਿਗੁਰੂ ਤੱਕ ਹੀ ਸਰੇਗਾ, ਫਿਰ ਵਾਹਿਗੁਰੂ ਤੋਂ ਬਿਨਾਂ ਦੂਰੋਂ ਮੱਥਾ ਹੀ ਟਿਕਿਆ ਕਰੇਗਾ ਆਖੋ ਸਤਨਾਮ। ਬਸ ਇੰਨੇ ਕੁ ਨਾਲ ਹੀ ਸਰ ਜਾਂਦਾ, ਹੁਣ ਸਰਦਾ ਹੀ ਹੈ ਨਾ, ਸਿੱਖ ਕਹਿੰਦੇ ਹੀ ਨਾ। ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਬਹੁਤ ਨੇ, ਮੂਲ ਮੰਤਰ ਗੁਰਪ੍ਰਸਾਦ ਤੱਕ ਹੀ ਬੜਾ ਏ, ਚੌਂਕੀ ਸ਼ਾਮ ਨੂੰ ਹੀ ਪੜ੍ਹੀ ਜਾਂਦੀ ਏ, ਸਵੇਰ ਨੂੰ ਪੜ੍ਹਨ ਦੀ ਲੋੜ ਨਹੀਂ। ਜਪਜੀ ਸਾਹਿਬ ਦੀਆਂ ਵੀ ਪੰਜ ਪੌੜੀਆਂ ਪੜ੍ਹ ਲਓ, ਸਭ ਕੁਝ ਥੋੜਾ ਜਿਹਾ ਕਰ ਲਿਆ। ਬਸ ਜਿੰਨੇ ਕੁ ਚਿਰ ਚ ਮੁਸਲਮਾਨ ਵੀਰ ਨਮਾਜ਼ ਪੜ੍ਹਦੇ ਨੇ ਨਾ, ਓਨੇ ਕੁ ਚ ਸਿੱਖ ਕਹਿੰਦਾ ਪੰਜੇ ਬਾਣੀਆਂ ਹੋ ਜਾਣ ਆਖੋ ਸਤਨਾਮ। ਸਭ ਕੁਝ ਥੋੜਾ ਥੋੜਾ ਕਰ ਦੋ। ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਵੀ ਸ਼ਾਮ ਨੂੰ ਪੜ੍ਹੀਆਂ ਗਏ ਵੀ ਨਹੀਂ, ਪੜ੍ਹਨੀਆਂ ਪੈਣੀਆਂ। ਚੌਪੇ ਵੀ ਸ਼ਾਮ ਨੂੰ ਰਹਿ ਰਸ ਪੜ੍ਹੀ ਗਈ, ਇਹ ਵੀ ਨਹੀਂ ਪੜ੍ਹਨੀ ਪੈਣੀ, ਸਵਾਈਏ ਰਹਿ ਗਏ। ਜਾਪ ਸਾਹਿਬ ਵਾਸਤੇ ਸਾਡੇ ਕੋਲ ਕੋਈ ਤੁਕ ਨਹੀਂ ਕਿ ਅਸੀਂ ਇਹਨੂੰ ਵੀ ਹੁਣ ਆਖੀਏ ਕਿ ਕਿਸੇ ਤਰੀਕੇ ਨਾਲ ਪਾਸੇ ਕੱਢੀਏ, ਲੰਬਾ ਉਹ ਆ, ਪੜ੍ਹਨਾ ਵੀ ਔਖਾ ਲੱਗਦਾ। ਬਸ ਹੁਣ ਬਾਣੀਆਂ ਸਵੇਰ ਦੀਆਂ ਵੀ ਦੋ ਢਾਈ ਰਹਿ ਗਈਆਂ ਤੇ ਸ਼ਾਮ ਨੂੰ ਵੀ ਕੀਰਤਨ ਸੋਹਲਾ ਇੰਨਾ ਹੁੰਦਾ ਹੈ ਕਿ ਬਸ ਇੱਕ ਮਿੰਟ ਤੋਂ ਪਹਿਲਾਂ ਹੀ ਪੜ੍ਹਨ ਵਾਲਾ ਹੁੰਦਾ ਹੈ, ਦੋ ਚਾਰ ਸ਼ਬਦ ਜ਼ਿਆਦਾ ਹੋਣ ਤੇ ਕਹਿੰਦੇ ਨਹੀਂ। ਸੋ ਪਿਆਰਿਓ ਮਾਲਕ ਅੱਗੇ ਅਰਦਾਸ ਕਰੀਏ, ਜਿਨ੍ਹਾਂ ਨੂੰ ਤੂੰ ਵਿਸਰਿਆ ਨਹੀਂ ਹੋਇਆ ਉਹਨਾਂ ਦੀ ਯਾਦ ਬਖਸ਼। ਪਰਣਵਤ ਨਾਨਕ ਤਿੰਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਿਲਾ ਪੰਜਵਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਰਹਿਰਾਸ ਸਾਹਿਬ ਦਾ ਪਾਠ ਹੈ, ਉਸ ਦਾ ਇਹ ਆਖਰੀ ਸ਼ਬਦ ਹੈ। ਆਸਾ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਭਈ ਪ੍ਰਾਪਤ ਮਾਨੁਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਐ ਮਨੁੱਖ ਐ ਜੀਵ, ਤੈਨੂੰ ਇਹ ਮਨੁੱਖਾ ਸਰੂਪ ਦੇਹੋਰੀ ਪ੍ਰਾਪਤ ਹੋਈ ਹੈ। ਕਿਸ ਵਾਸਤੇ ਪ੍ਰਾਪਤ ਹੋਈ ਹੈ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਸ ਪਰਮਾਤਮਾ ਨੂੰ ਮਿਲਣ ਦੀ ਇਹ ਤੇਰੀ ਬਰੀਆ ਭਾਵ ਕੇ ਵਾਰੀ ਹੈ। ਇਸ ਜਨਮ ਵਿੱਚ ਤੂੰ ਮਿਲ ਸਕਦਾ, ਤਾਂ ਹੀ ਤੇ ਸਤਿਗੁਰੂ ਕਹਿੰਦੇ ਨਾ ਇਸ ਦੇਹੀ ਕੋ ਸਿਮਰ ਹੈ ਦੇਵ। ਕਹਿੰਦੇ ਦੇਵਤੇ ਵੀ ਇਸ ਦੇਹੀ ਨੂੰ ਚਾਹੁੰਦੇ ਨੇ। ਸੋ ਦੇਹੀ ਭਜ ਹਰ ਕਿਸੇ, ਦੇਵਤੇ ਵੀ ਚਾਹੁੰਦੇ ਨੇ, ਕਿਉਂਕਿ ਪਰਮਾਤਮਾ ਨੂੰ ਮਿਲਣ ਵਾਸਤੇ ਆਖਿਆ ਜਾਂਦਾ ਹੈ ਕਿ ਦੇਵਤਿਆਂ ਨੂੰ ਵੀ ਮਨੁੱਖ ਜਨਮ ਲੈਣਾ ਹੀ ਪੈਂਦਾ। ਆਖੋ ਸਤਨਾਮ। ਉਹਨਾਂ ਨੂੰ ਵੀ ਮਨੁੱਖ ਜਨਮ ਲੈਣਾ ਪੈਂਦਾ ਤੇ ਮਨੁੱਖ, ਇਹਨਾਂ ਦੀ ਤੇ ਹੁਣ ਗੱਲ ਹੀ ਨਾ ਕਰੀਏ ਕਿ ਮਨੁੱਖ ਕੀ ਕਹਿੰਦਾ ਹੈ, ਕਿਉਂਕਿ ਪਰਮਾਤਮਾ ਨੂੰ ਮਿਲਣ ਦਾ ਖਿਆਲ ਤੇ ਸੁੱਖ ਨਾਲ ਸਾਡੇ ਮਨ ਅੰਦਰ ਸ਼ਾਇਦ ਹੀ ਕਿਤੇ ਆਇਆ ਹੋਵੇ। ਪਤਾ ਹੈ ਕਿ ਉਹ ਤੇ ਇੱਕ ਦਿਨ ਅਸੀਂ ਮਿਲ ਹੀ ਪੈਣਾ, ਜਦੋਂ ਆਖਣਾ ਉਹ ਤੇ ਜੀ ਰੱਬ ਨੂੰ ਹੀ ਪਿਆਰਾ ਹੋ ਗਿਆ। ਸਾਰੀ ਜ਼ਿੰਦਗੀ ਨਹੀਂ ਪਿਆਰਾ ਹੋਇਆ, ਉਦਣ ਹੀ ਹੋਇਆ ਜਿੱਦਣ ਉਹ ਨਾ ਰਿਹਾ, ਉਦਣ ਰੱਬ ਨੂੰ ਪਿਆਰਾ ਹੋ ਗਿਆ ਜੀ। ਪਹਿਲਾਂ ਤੇ ਬਸ ਬਾਕੀਆਂ ਨੂੰ ਪਿਆਰਾ ਸੀ। ਸੋ ਇਸ ਵਾਸਤੇ ਸਤਿਗੁਰੂ ਕਹਿੰਦੇ ਮਨੁੱਖਾ ਜਨਮ ਮਿਲਿਆ ਪਰਮਾਤਮਾ ਨੂੰ ਮਿਲਣ ਵਾਸਤੇ। ਔਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਐ ਬੰਦੇ ਹੋਰ ਕੰਮ ਤੇਰੇ ਕਿਸੇ ਕੰਮ ਨਹੀਂ ਆਉਣ ਵਾਲੇ, ਜਿਹੜੇ ਤੂੰ ਕਾਰਜਾਂ ਵਿੱਚ ਲੱਗਾ ਹੋਇਆ ਇਹ ਕਿਸੇ ਕੰਮ ਨਹੀਂ ਆਉਣੇ। ਫਿਰ ਸਤਿਗੁਰੂ ਕੀ ਆਏਗਾ ਕੰਮ, ਕੀ ਕਰਾਂ? ਗੁਰਦੇਵ ਕਹਿੰਦੇ ਮਿਲ ਸਾਧ ਸੰਗਤ, ਸਾਧ ਜਨਾਂ ਦੀ ਸੰਗਤ ਵਿੱਚ ਮਿਲ। ਕਈ ਵੀਰ ਐਸੇ ਨੇ ਜਿਨ੍ਹਾਂ ਨੂੰ ਸਾਧ ਦੇ ਨਾਂ ਤੋਂ ਬੜੀ ਨਫ਼ਰਤ ਹੈ, ਉਹ ਕਹਿੰਦੇ ਸਾਧ ਨਾ ਬੋਲੋ। ਉਹਨਾਂ ਨੂੰ ਫਿਰ ਕਾਗਜ਼ ਪੈਨਸਲ ਲੈ ਕੇ ਹੁਣ ਸ਼ੁਰੂ ਕਰਨਾ ਪਏਗਾ ਕਿ ਜਿੱਥੇ ਜਿੱਥੇ ਇਹ ਲਫ਼ਜ਼ ਆਏ ਨੇ ਇਹਨਾਂ ਨੂੰ ਕੱਟੋ, ਸਾਧ ਸੰਗਤ ਨੂੰ ਹੁਣ ਕਿਸ ਪ੍ਰਕਾਰ ਕੱਟਣਗੇ? ਫਿਰ ਸਾਧ ਦਾ ਨਾਂ ਕੱਟਣਗੇ, ਸੰਗਤ ਰੱਖ ਦੇਣਗੇ। ਕਿਤੇ ਕਿਸੇ ਹਿੰਦੂ ਅਵਤਾਰ ਦਾ ਨਾਂ ਆ ਜਾਏ ਤੇ ਉਹ ਕਹਿ ਦਿੰਦੇ ਹਿੰਦੂਵਾਦ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬਾਣੀ ਪੜ੍ਹਦਾ ਸੁਣਦਾ, ਬੇਅੰਤ ਸ਼ਬਦ ਆਉਂਦੇ ਜਿਨ੍ਹਾਂ ਵਿੱਚ ਉਹਨਾਂ ਦੇ ਅਵਤਾਰਾਂ ਦੇ ਨਾਂ ਆਉਂਦੇ ਨੇ, ਦੇਵਤਿਆਂ ਦੇ ਨਾਂ ਆਉਂਦੇ ਨੇ, ਤੇ ਸੋਚਦਾ ਹੁੰਦਾ ਕਿ ਜੇ ਸਾਰਾ ਕੁਝ ਹਿੰਦੂਵਾਦ ਹੀ ਹੋ ਗਿਆ ਤੇ ਫਿਰ ਤੇ ਗੁਰੂ ਗ੍ਰੰਥ ਸਾਹਿਬ ਚੋਂ ਬੇਅੰਤ ਸ਼ਬਦ ਵੀ ਇਹ ਬਾਹਰ ਕੱਢ ਦੇਣਗੇ। ਕਿਸੇ ਦਿਨ ਕਹਿ ਦੇਣਗੇ ਕਿ ਇਹ ਵੀ ਕੱਢ ਦੋ, ਇਹ ਹਿੰਦੂਵਾਦ, ਅੱਜ ਪੁੰਨਿਆ ਹਿੰਦੂਵਾਦ ਹੋ ਗਈ, ਕੱਲ ਨੂੰ ਅਸੰਗ ਮੱਸਿਆ ਹਿੰਦੂਵਾਦ ਹੋ ਗਈ। ਇਸ ਪ੍ਰਕਾਰ ਕਰਦਿਆਂ ਕਰਦਿਆਂ ਹਿੰਦੂਵਾਦ ਕਰਦਿਆਂ ਕਰਦਿਆਂ ਇਹ ਤੇ ਸਾਰੇ ਹੀ ਨਿਰਗੋਬਾ ਜਿਹਾ ਕਰ ਦੇਣਗੇ। ਐਸੇ ਵਿਚਾਰਵਾਨ ਕਿਸ ਰਾਹ ਤੇ ਚੱਲ ਰਹੇ ਨੇ? ਮੁਬਾਰਕ ਹੈ ਕਿ ਇਹਨਾਂ ਕੋਲ ਸਿਆਣਪ ਬੜੀ। ਪਰ ਖਿਆਲ ਨਾਲ ਦੇਖੀਏ, ਕਿਤੇ ਐਸੇ ਤੇ ਨਹੀਂ ਕਿ ਪਿੱਛੇ ਇਹਨਾਂ ਦੇ ਕੋਈ ਹੋਰ ਚਾਲ ਚੱਲਦੀ ਹੋਵੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਦੀ ਤੇ ਇਨ ਕੌਮ ਦੇ ਵਿੱਚ ਵੰਡੀਆਂ ਪਾਉਣ ਦੀ। ਮਿਲ ਸਾਧ ਸੰਗਤ, ਸਾਧ ਸੰਗਤ ਦੇ ਨਾਲ ਮਿਲ ਕੇ ਜਪ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ। ਸਰੰਜਾਮ ਲਾਗ ਤੋਂ ਭਾਵ ਹੁੰਦਾ ਹੈ ਉਦਮ ਕਰ। ਕਾਹਦੇ ਵਾਸਤੇ? ਭਾਵ ਜਲ ਤੋਂ ਤਰਨ ਵਾਸਤੇ ਉਦਮ ਕਰ, ਕਿਉਂਕਿ ਜਨਮ ਬਿਰਥਾ ਜਾਤ ਰੰਗ ਮਾਇਆ ਕੀ। ਤੇਰਾ ਜਨਮ ਬਿਰਥਾ ਜਾ ਰਿਹਾ ਹੈ ਮਾਇਆ ਦੇ ਰੰਗਾਂ ਵਿੱਚ ਰੰਗਿਆ ਹੋਇਆ, ਇਸ ਵਾਸਤੇ ਕੁਝ ਉਦਮ ਕਰ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਰਹਾਉ ਦੀ ਤੁਕ ਹੈ, ਸ਼ਬਦ ਦੀ ਮੁੱਖ ਤੁਕ ਹੈ ਰਹਾਉ। ਬੇਨਤੀ ਇਸ ਪ੍ਰਕਾਰ ਮਾਲਕ ਦੇ ਚਰਣਾ ਚ ਕਰ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਐ ਹਰਿ ਰਾਇਆ ਪਾ ਪ੍ਰਭੂ ਪਰਮਾਤਮਾ, ਮੈਂ ਜਪ ਵੀ ਨਹੀਂ ਕੀਤਾ, ਮੈਂ ਤਪ ਵੀ ਨਹੀਂ ਕੀਤਾ, ਮੈਂ ਸੰਜਮ ਵੀ ਨਹੀਂ ਕੀਤਾ, ਮੈਂ ਧਰਮ ਵੀ ਨਹੀਂ ਕਮਾਇਆ, ਸਾਧ ਜਨਾਂ ਦੀ ਸੇਵਾ ਵੀ ਨਹੀਂ ਕੀਤੀ, ਕਿਉਂਕਿ ਸਾਧ ਨੂੰ ਤੇ ਨਾਂ ਨੂੰ ਹੀ ਮੈਂ ਹੇਠ ਕਰਦਾ, ਸੇਵਾ ਕਿੱਥੋਂ ਕਰਾਂ? ਉਹ ਤੇ ਦਿਸ ਪਏ ਤੇ ਮੈਨੂੰ ਇੰਜ ਲੱਗਦਾ ਹੈ ਕਿ ਜਾਂ ਤੇ ਕੋਈ ਲਾਵਾਰਸ ਯਤੀਮ ਤੁਰਿਆ ਫਿਰਦਾ ਹੈ ਤੇ ਜਾਂ ਕੋਈ ਬਹੁਤ ਬੁਰਾਈ ਇਨਸਾਨ ਹੈ, ਇਸ ਵਾਸਤੇ ਉਹਨਾਂ ਦੀ ਸੇਵਾ ਮੈਂ ਕਿੱਥੋਂ ਕਰਨੀ ਸੀ ਹਰਿ ਰਾਇਆ। ਸੇਵਾ ਸਾਧ ਨਾ ਜਾਣਿਆ ਹਰਿ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਹੈ ਮੇਰੇ ਮਾਲਕ, ਇਹ ਸਾਰੇ ਮੇਰੇ ਨੀਚ ਕਰਮਾ ਭਾਵ ਮੇਰੇ ਨੀਚ ਕੰਮ ਨੇ, ਇਸ ਵਾਸਤੇ ਬੇਨਤੀ ਹੈ ਕਿ ਸਰਣ ਪਰੇ ਕੀ ਰਾਖੋ ਸ਼ਰਮਾ। ਸ਼ਰਮਾ ਤੋਂ ਭਾਵ ਹੁੰਦਾ ਹੈ ਸ਼ਰਣ ਵਿੱਚ ਰੱਖ ਆਪਣੀ ਸ਼ਰਣ। ਸ਼ਰਣ ਪਏ ਹੋਏ ਨੂੰ ਆਪਣੀ ਸ਼ਰਣ ਵਿੱਚ ਆਪਣੇ ਚਰਨਾਂ ਚ ਥਾਂ ਦੇ ਦੇਵੋ, ਇਹੀ ਮੇਰੀ ਬੇਨਤੀ ਹੈ, ਮੇਰੇ ਤੇ ਰਹਿਮਤ ਕਰੋ। ਇਹਨਾਂ ਪੰਕਤੀਆਂ ਨੂੰ ਉਚਾਰਨ ਕਰੀਏ ਮਿਲ ਕੇ ਤੇ ਅੱਜ ਦੀ ਵਿਚਾਰ ਦੀ ਸਮਾਪਤੀ ਹੈ ਜੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਣ ਪਰੇ ਕੀ ਰਾਖੋ ਸ਼ਰਮਾ। ਫੁੱਲਾਂ ਚੁੱਕਾਂ ਦੀ ਖਿਮਾ, ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ, ਸਤਸੰਗਤ ਕਰਦੇ ਰਹੀਏ, ਕੀ ਮਿਲੇਗਾ ਜੀ? ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਕਰ ਪ੍ਰਭ ਆਪੇ ਮੇਲੇ।